저딱 걸로 빨간색 카드인데. 저타고 이제 사자라 빨간 카드인데 나 서도 골 빨간 카드인데 다른 네 골 가야한다. 그래서 또 서도 가야한다. 야 서도 골다 나나 오거다나. 다 비지 가야한다. ਦਾਲ ਤੇ ਇੱਕ ਬਣਿਆ ਪਹਿਲਾਂ ਦਾਲ ਇੱਕ ਬਣਿਆ ਇੱਕ ਸਤੋ ਗੁਣ ਇੱਕ ਹੀ ਸਤੋ ਗੁਣ ਜੇ ਇੱਕ ਹੀ ਰਹਿ ਗਿਆ ਨਾ ਸੰਤੋਖੀ ਹੈ ਸਤੋ ਗੁਣੀ ਸੰਤੋਖੀ ਨੂੰ ਕਹਿੰਦੇ ਨੇ ਸੱਚ ਦੀ ਭੁੱਖ ਹੈ ਮਾਇਆ ਦੀ ਭੁੱਖ ਹੈ ਜੀ ਸਤੋ ਗੁਣ ਇਹ ਹੈ ਉਹ ਸਤੋ ਗੁਣ ਲੋਕ ਨਹੀਂ ਜਿਨ੍ਹਾਂ ਨੂੰ ਮਾਇਆ ਦੀ ਭੁੱਖ ਹੈ ਭੁਲੇਖੇ 'ਚ ਨਾ ਰਹਿਣ ਉਹ ਸੰਤਾਂ 'ਚ ਕੋਈ ਸਤੋ ਗੁਣੀ ਨਹੀਂ ਹੈ ਜਿਨ੍ਹਾਂ ਦਾ ਕੰਮ ਮਾਇਆ ਦੇ ਸਿਰ ਤੇ ਚੱਲਦੀ ਹੈ ਨਾ ਸੇਵਾ ਲੋਕਾਂ ਦੀ ਉਹ ਸਤੋ ਗੁਣੀ ਨਹੀਂ ਹੁੰਦੀ ਜਿਨ੍ਹਾਂ ਦੇ ਗਿਆਨ ਦੇ ਸਿਰ ਤੇ ਧਰਮ ਚੱਲਦਾ ਹੈ ਜੇ ਗਿਆਨ ਤਹਿਤ ਧਰਮ ਹੈ ਉਹ ਸਤੋ ਗੁਣੀ ਜਿਹੜਾ ਮਾਇਆ ਇਕੱਠੀ ਕਰਕੇ ਲੋਕਾਂ ਤੇ ਕੁਛ ਵੀ ਕਰਦੇ ਨੇ ਚਾਹੇ ਆਪਣੇ ਉੱਤੇ ਨਹੀਂ ਖਰਚ ਕਰਦੇ ਉਹ ਸਤੋ ਗੁਣੀ ਨਹੀਂ ਹੁੰਦਾ ਉਹ ਤਮੋ ਗੁਣੀ ਰਜੋ ਗੁਣੀ ਨਾਲ ਨੇ ਸਤੋ ਗੁਣੀ ਦੇ ਤਿੰਨੇ ਗੁਣ ਇਕੱਠੇ ਨੇ ਉੱਥੇ ਸਲਾਹ ਉਹਨਾਂ ਨੂੰ ਰਜੋਗੁਣੀ ਆਦਮੀ ਦੇ ਰਹੇ ਨੇ ਜ਼ਿਆਦਾ ਰਜੋਗੁਣੀ ਆਦਮੀ ਉਹਨਾਂ ਦੇ ਸਲਾਹੀਏ ਨੇ ਉਹਨਾਂ ਦੀ ਸਲਾਹ ਮੰਨਦੇ ਨੇ ਸਲਾਹ ਉਹਨਾਂ ਦੀ ਨਾ ਚੱਲਦੇ ਨੇ ਜਿਹੜਾ ਗੁਰੂ ਹੁੰਦਾ ਕਿਸੇ ਦੀ ਸਲਾਹ ਨਾਲ ਨਹੀਂ ਚੱਲਦਾ ਪਰਮੇਸ਼ਰ ਕਿਸੇ ਦੀ ਸਲਾਹ ਨਹੀਂ ਮੰਨਦਾ ਬ੍ਰਹਮਗਿਆਨੀ ਕਿਸੇ ਦੀ ਸਲਾਹ ਨਹੀਂ ਮੰਨਦਾ ਗੁਰਮੁਖ ਕਿਸੇ ਦੀ ਸਲਾਹ ਨਹੀਂ ਮੰਨਦਾ ਜੇ ਸਲਾਹ ਮੰਨੂ ਥੱਲੇ ਦੇ ਨੇ ਸਲਾਹ ਦੇਣ ਵਾਲੇ ਉੱਥੇ ਸਲਾਹ ਦੇਣ ਵਾਲੇ ਗੁਰਮੁਖ ਦੇ ਸਭ ਥੱਲੇ ਦੇ ਨੇ ਉਹ ਤਾਂ ਉਹਨੂੰ ਲੈ ਆਉਣਗੇ ਨਰਕ ਚ ਜੇ ਸਲਾਹ ਵਾਲਿਆਂ ਦੀ ਸਲਾਹ ਮੰਨਣ ਲੱਗ ਗਿਆ ਨਰਕ ਲੈ ਜਾਣਗੇ ਖੜੀਸ ਕੇ ਜਿੱਥੇ ਆਪ ਖੜੇ ਰਹੇ ਹੋ ਇਹ ਨਹੀਂ ਮੰਨੀਦੀ ਹੁੰਦੀ ਸਲਾਹ ਮੰਨੀ ਉਹ ਨਹੀਂ ਜਾ ਸਕਦੀ ਸਲਾਹ ਸਮਝਦਾਰ ਆਦਮੀ ਮੂਰਖਾਂ ਦੀ ਸਲਾਹ ਨਹੀਂ ਮੰਨਦੇ ਹੁੰਦੇ ਜਿਹੜੇ ਮੂਰਖਾਂ ਦੀ ਸਲਾਹ ਮੰਨਦੇ ਨੇ ਉਹ ਸਮਝਦਾਰ ਹੁੰਦੇ ਹੀ ਨਹੀਂ ਸਰਕਾਰਾਂ ਕਿਉਂ ਫੇਲ ਹੁੰਦੀਆਂ ਨੇ ਸਰਕਾਰਾਂ ਨੂੰ ਕਿਉਂ ਹੁੰਦਾ ਸਰਕਾਰਾਂ ਦੀ ਮਜਬੂਰੀ ਹੈ ਕਿ ਬੇਵਕੂਫਾਂ ਦੀ ਸਲਾਹ ਮੰਨਦੇ ਨੇ ਵਿਦਵਾਨਾਂ ਦੀ ਵਿਦਵਾਨ ਪੂਰੀ ਅਕਲ ਦੇ ਮਾਲਕ ਨਹੀਂ ਇਹਨਾਂ ਦੀਆਂ ਸਲਾਹਾਂ ਮੰਨ ਮੰਨ ਕੇ ਹੀ ਸਾਰਾ ਨੁਕਸਾਨ ਹੋ ਰਿਹਾ ਸੰਸਾਰ ਦਾ ਜਿੰਨੇ ਕੰਮ ਸਰਕਾਰ ਨੇ ਸਕੀਮਾਂ ਬਣਾਈਆਂ ਨੇ ਕੈਲਕੂਲੇਟ ਕਰ ਲੈਣ ਉਹਨਾਂ ਚੋਂ 80-90% ਸਕੀਮਾਂ ਸਾਰੀਆਂ ਨੁਕਸਾਨ ਦੇ ਹਨ ਤਾਂ ਬਦਲਣੀਆਂ ਪੈਂਦੀਆਂ ਨੇ ਸਲਾਹ ਦੇਈ ਜਾਂਦੇ ਨੇ ਮੰਨੀ ਜਾਂਦੇ ਸਲਾਹ ਦੇਈ ਜਾਂਦੇ ਨੇ ਮੰਨੀ ਜਾਂਦੇ ਨੇ ਸਲਾਹ ਨਹੀਂ ਮੰਨਦੇ ਹੁੰਦੇ ਸਿਆਣੇ ਆਦਮੀ ਵੱਡੇ ਵੱਡੇ ਅਵਤਾਰ ਜਿਹੜੇ ਉਹਨਾਂ ਨੂੰ ਸਲਾਹ ਨਹੀਂ ਮੰਨੀ ਕਿਸੇ ਦੀ ਆਪ ਸਾਰਿਆਂ ਨੂੰ ਸਿਆਣੇ ਤੇ ਆਪਣੀ ਮਰਜ਼ੀ ਚਲਾਈ ਉਹਨੇ ਸਲਾਹ ਨਹੀਂ ਮੰਨੀ ਕ੍ਰਿਸ਼ਨ ਕਿਸੇ ਦੀ ਸਲਾਹ ਨਹੀਂ ਮੰਨ ਰਿਹਾ ਇਸ ਕਰਕੇ ਕਾਮਯਾਬ ਹੈ ਰਾਮਚੰਦਰ ਸਲਾਹ ਮੰਨ ਰਿਹਾ ਇਸ ਕਰਕੇ ਨਾ ਕਾਮਯਾਬ ਹੈ ਰਾਮਚੰਦਰ ਨੇ ਸੀਤਾ ਦੀ ਸਲਾਹ ਮੰਨੀ ਸੀਤਾ ਹੀ ਗਵਾਲੀ ਸੀਤਾ ਦੀ ਸਲਾਹ ਮੰਨੀ ਨਾ ਸੀਤਾ ਹੀ ਗਵਾਲੀ ਕ੍ਰਿਸ਼ਨ ਨਹੀਂ ਕਹਿੰਦੀ ਸਲਾਹ ਮੰਨਦਾ ਦਸਮ ਪਾਤਸ਼ਾਹ ਨੇ ਕਿਸੇ ਦੀ ਸਲਾਹ ਮੰਨੀ ਸਿਰ ਮਾਤਾ ਦੀ ਸਲਾਹ ਮੰਨ ਬੈਠੇ ਉੱਥੇ ਨੁਕਸਾਨ ਹੋ ਕਿਲਾ ਛੱਡਣ ਵਾਸਤੇ ਮਾਤਾ ਦੀ ਸਲਾਹ ਮੰਨ ਬੈਠੇ ਉਹਨਾਂ ਨੇ ਮਾਤਾ ਦੀ ਸਲਾਹ ਨਹੀਂ ਮੰਨੀ ਅਸਲ ਭਾਣਾ ਮੰਨੇ ਕਹਿੰਦੇ ਮਾਤਾ ਸਲਾਹ ਨਹੀਂ ਦੇ ਰਹੀ ਇਹ ਪਰਮੇਸ਼ਰ ਬੋਲ ਰਿਹਾ ਇਹਦੇ ਬੇਦੀ ਮਾਤਾ ਦੇ ਪਰਮੇਸ਼ਰ ਮਜਬੂਰ ਕਰ ਰਿਹਾ ਮੈਨੂੰ ਵੀ ਸੱਚ ਛੱਡ ਕੇ ਲਾ ਵੀ ਆਪਣੀ ਅਕਲ ਨੂੰ ਭਾਣੇ ਦੇ ਬੂਰੇ ਨਾ ਕਰ ਠੀਕ ਹੈ ਉਹਨੂੰ ਦੀਨ ਦਾ ਵਿਆਹ ਹੁਣ ਇਹ ਹੁਣ ਦੇ ਇਹਨੂੰ ਐਵੇਂ ਹੀ ਜੋ ਹੋਣਾ ਉਹਨੂੰ ਮੰਨ ਕੇ ਭਾਣਾ ਮੰਨ ਕੇ ਹੋਣ ਦੇ ਐਵੇਂ ਹੀ ਬੂਰੇ ਨਾ ਕਰ ਖਾਲਸੇ ਦੇ ਦੋ ਧੜੇ ਕੀਤੇ ਕਿੰਨੇ ਹੀ ਕਿਲਾ ਛੱਡਣੇ ਉਹਨਾਂ ਨੇ ਮਾਤਾ ਨੂੰ ਬਣਾ ਲਿਆ ਦੂਆ ਧੜਾ ਕਿਹਨੇ ਪੈਦਾ ਕੀਤਾ ਪਰਮੇਸ਼ਰ ਨੇ ਪੈਦਾ ਕੀਤਾ ਹੁਕਮ ਨੇ ਭਾੜੇ ਨੇ ਪੈਦਾ ਕਿਉਂਕਿ ਹੋਣਾ ਸੀ ਨਾ ਇਹ ਸਰਹੰਦਾਂ ਨੂੰ ਫਤਿਹਗੜ੍ਹ ਸਾਹਿਬ ਕਿਵੇਂ ਰੱਖਿਆ ਜਾਂਦਾ ਇਹ ਨਹੀਂ ਸੀ ਰੱਖਣ ਫਿਰ ਫਤਿਹਗੜ੍ਹ ਸਾਹਿਬ ਨਹੀਂ ਸੀ ਬਣਨਾ ਫਿਰ ਸਰਹੰਦੇ ਰਹਿੰਦਾ ਆ ਲੋਕ ਕਿਲੇ ਦੇ ਨਿਸ਼ਾਨ ਨਹੀਂ ਸੀ ਜੁੜਨਾ ਪਰਮੇਸ਼ਰ ਦਾ ਫਿਰ ਕੁਛ ਹੋ ਰਿਹਾ ਹੁੰਦੀ ਖੇਡ ਇਹ ਹੋਣਾ ਸੀ ਨਾ ਸਭ ਕੁਛ ਫਤਿਹ ਸਿੰਘ ਦਾ ਜਨਮ ਇਸ ਕਰਕੇ ਹੋਇਆ ਸੀ। ਉਹ ਕਹਿੰਦੇ ਇਹ ਤਾਂ ਜਨਮ ਜਾਦੇ ਵਾਸਤੇ ਹੋਇਆ, ਉਹੀ ਰਹਿਣ ਦੇ ਤੂੰ ਆਪਣਾ ਪ੍ਰੋਗਰਾਮ ਰਹਿਣ ਦੇ। ਪਾਣਾ ਮੰਨ ਗਿਆ, ਉਹ ਪਾਣਾ ਮੰਨ ਕੇ ਠੀਕ ਹੈ। ਪਤਾ ਸੀ ਉਹਨਾਂ ਨੂੰ ਬੇਮਲਾ ਹੁਣ ਸਾਰੀ ਗੱਲ ਦਾ। ਕਹਿਣ ਦਾ ਮਤਲਬ ਕਿਸੇ ਦੀ ਗੱਲ ਨਹੀਂ ਮੰਨਦੇ ਹੁੰਦੇ, ਸੰਸਾਰਿਕ ਤੌਰ ਤੇ ਨੁਕਸਾਨ ਹੁੰਦਾ ਹੋਇਆ, ਪਰ ਇਹ ਹੁਣੇ ਹੀ ਸੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਹੋਣਾ ਹੀ ਹੈ, ਠੀਕ ਹੁਣ ਜੋ ਪਾਣਾ ਤੇਰਾ ਤਾਂ ਹੀ ਬਿਠਾ ਲਗੂ ਨਾ, ਤਾਂ ਹੀ ਕਹਿਣਾ ਯਾਰ ਇਹਦਾ ਸਾਨੂੰ ਸੱਥਰ ਚੰਗਾ। ਮਾਤਾ ਤੇ ਤਾਂ ਨਹੀਂ ਗੁੱਸਾ ਕੀਤਾ, ਪਾਣੇ ਤੇ ਕੀਤਾ ਨਾ, ਪਾਣੇ ਤੇ ਵੀ ਨਹੀਂ ਕੀਤਾ। ਉਹ ਕਹਿੰਦੇ ਵਧੀਆ ਵੀ ਤੂੰ ਆ ਦੇਣਾ ਚਾਹੁੰਦਾ ਸੀ ਨਾ ਮੈਨੂੰ ਜਰਾ ਕੇ ਕਿਲਾ, ਤੂੰ ਅਨੰਦਪੁਰ ਸਾਹਿਬ ਦੇ ਕਿਲੇ ਜਿਹੜੀ ਮੇਰੀ ਸੀ ਨਾ ਰਹਿਸ਼, ਉਹ ਤੋਂ ਬਾਅਦ ਇੱਥੇ ਪਿੱਟਣਾ ਚਾਹੁੰਦਾ ਸੀ ਨਾ ਮੈਨੂੰ ਪੁੰਜੇ ਪਵਾਂ, ਇਹ ਵੀ ਚੰਗਾ। ਉਹ ਗੱਲ ਹੋਰ ਹੈ, ਐਡੀ ਬੜੀ ਖੇਡ ਹੈ, ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਗੱਲਾਂ ਕੀ ਨੇ। ਉਹ ਕਹਿ ਰਿਹਾ ਵੀ ਮੈਂ ਚਾਹੁੰਦਾ ਸੀ ਕਿਲਾ ਨਹੀਂ ਛੱਡਣਾ, ਤੈਂ ਮੈਂ ਤੇ ਛੜਵਾਇਆ, ਇਹਦੇ ਕਰਕੇ ਛੜਵਾਉਂਦਾ ਸਾਂ, ਮੈਨੂੰ ਇਹ ਵੀ ਮਨਜ਼ੂਰ ਹੈ, ਮੈਨੂੰ ਇਹ ਮਨਜ਼ੂਰ ਹੈ, ਮੈਂ ਖੁਸ਼ ਹਾਂ ਇਹਦੇ ਵਿੱਚ ਵੀ ਖੁਸ਼ ਹਾਂ। ਹਾਂਜੀ,
ਪੰਚੇ ਪੰਚ ਤੱਤ ਵਿਸਥਾਰ ਕਣਕ ਕਾਮਣੀ,
ਇਹ ਪੰਜਾਂ ਤੱਤਾਂ ਕਰਕੇ ਵਿਸਥਾਰ ਹੋਇਆ ਸੰਸਾਰ ਦਾ। ਪਹਿਲਾਂ ਵਿਸਥਾਰ ਨਹੀਂ ਹੋਇਆ, ਪਹਿਲਾਂ ਕੀ ਸੀ? ਬ੍ਰਹਮਾ ਰਮਾਇਆ ਇਕੱਠੇ, ਸੁਰਨ ਸਮਾਦ, ਹੁਕਮ ਪਾਣਾ ਹੈ ਹੀ ਨਹੀਂ। ਕੀ ਹੈ ਸੁਰਨ ਸਮਾਦ ਲਗਾਉਣ ਦਾ? ਵਿਸਥਾਰ ਕੋਈ ਨਹੀਂ ਹੈ। ਵਿਸਥਾਰ ਜਦ ਹੋਇਆ ਤਾਂ ਪੰਜ ਤੱਤ ਰਚੇ, ਨੂਰ ਨਾਲ ਵੀ ਨਹੀਂ ਵਿਸਥਾਰ ਹੋਇਆ, ਨੂਰ ਵੀ ਇੱਕੋ ਜਿਹਾ, ਨੂਰ ਦੀ ਪਛਾਣ ਨਹੀਂ ਹੁੰਦੀ। ਪਛਾਣ ਕਦ ਹੋਇਆ? ਪਛਾਣ ਹੋਇਆ ਮਾਇਆ ਨਾਲ, ਅੱਡ ਅੱਡ ਚੀਜ਼ਾਂ, ਪਸ਼ੂ ਪੰਛੀ ਬਿਰਖ ਬਣ ਗਏ, ਨੂਰ ਤਾਂ ਉਹੀ ਹੈ ਵਿੱਚ, ਪਰ ਬਾਹਰੋਂ ਦਾ ਨਕਸ਼ੇ ਅੱਡ ਅੱਡ ਹੋ ਗਏ ਨਾ। ਅੱਖਾਂ ਨਾਲ ਦੇਖਣ ਨੂੰ ਵਿਸਥਾਰ ਹੈ, ਆ ਜਿਹੜੀਆਂ ਜੂਨੀਆਂ 84 ਲੱਖ ਦਾ ਵਿਸਥਾਰ ਹੈ ਨਾ, ਇਹ ਮਾਇਆ ਦੇ ਬਿਨਾਂ ਨਹੀਂ ਸੀ ਹੋਣਾ, ਪੰਜਾਂ ਤੱਤਾਂ ਬਿਨਾਂ ਨਹੀਂ ਸੀ ਹੋਣਾ। ਫਿਰ ਇਹ ਸਰੀਰ ਦੀ ਖੁਰਾਕ ਵਿਸ ਅੱਡ ਅੱਡ ਵੱਖਰੀ ਵੱਖਰੀ, ਇਹ ਸਾਰਾ ਵਿਸਥਾਰ ਹੈ, ਪੰਜ ਤੱਤ ਵਿਸਥਾਰ।
ਕਣਕ ਕਾਮਣੀ ਯੁਗ ਵਿਵਹਾਰ,
ਯੁਗ ਦਾ ਵਿਵਹਾਰ ਕੀ ਹੈ? ਸੰਸਾਰ ਕੀ ਹੈ? ਬਿਜ਼ਨਸ ਕੀ ਹੈ? ਵਿਵਹਾਰ ਬਿਜ਼ਨਸ ਨੂੰ ਕਹਿੰਦੇ ਨੇ। ਕੀ ਖੱਟੀ ਕਮਾਈ ਹੈ ਸੰਸਾਰ 'ਚ? ਸੰਸਾਰੀ ਲੋਕ ਕੀ ਖੜਦੇ ਕਮਾਉਂਦੇ ਨੇ? ਕਣਕ, ਅੱਗੇ ਸੋਨਾ ਇਕੱਠਾ ਕਰ ਲੈਂਦੇ ਸੀ ਨਾ ਮੋਹਰਾਂ, ਲੋੜ ਤਾਂ ਹੁੰਦਾ ਨਹੀਂ ਸੀ, ਸੋਨੇ ਦੇ ਸਿੱਕੇ ਹੁੰਦੇ ਸੀ। ਇਹ ਕੰਮ ਨਹੀਂ, ਬੜੇ ਬੜੇ ਰਾਜੇ, ਸੁੰਦਰ ਔਰਤਾਂ ਔਰ ਖਜ਼ਾਨਾ ਸੋਨਾ ਇਹਦਾ ਇਕੱਠ ਕਰਦੇ ਸੀ, ਆਹ ਟਾਰਗੇਟ ਸੀ ਵੱਡੇ ਰਾਜਿਆਂ ਦਾ। ਇਹੀ ਧਰਮ 'ਚ ਵੀ ਆਵੜਿਆ ਸੀ, ਇਹ ਧਰਮ 'ਚ ਵੀ ਆਵੜਿਆ ਸੀ। ਉਹਦੀਆਂ ਦੇਵਦਾਸੀਆਂ ਦੀ ਪ੍ਰਥਾ ਸੀ ਨਾ, ਉਹ ਇਹਦੀ ਉਹ ਦੇਣ, ਕਣਕ ਕਾਮਣੀ ਦੀ ਦੇਣ। ਦੇਵਦਾਸੀਆਂ ਦੀ ਜਿਹੜੀ ਪ੍ਰਥਾ ਚਲਾਈ ਹੈ ਨਾ, ਉਹ ਇਸੇ ਸ਼ਰਾਰਤੀ ਦਿਮਾਗ ਦੀ ਦੇਣ ਹੈ। ਉਹ ਵੀ ਰਾਜੇ ਹੋਰ ਤਰੀਕੇ ਨਾਲ ਕਰਦੇ ਸੀ, ਤਰੀਕਾ ਬਦਲ ਲਿਆ, ਉੱਥੇ ਵੀ ਕੀ ਹੈ ਚੜਾਵਾ, ਬੁੱਧਰ ਦੇ ਚੜਾਵਾ ਔਰ ਦੇਵਦਾਸੀ। ਰਾਜੇ ਕੋਲ ਤਲਵਾਰ ਦਾ ਜ਼ੋਰ, ਪੈਸਾ ਔਰ ਇਸਤਰੀ, ਦੋਈ ਪਾਸੀ ਗੱਲ ਇੱਕੋ ਹੀ ਸੀ। ਯੁੱਗ ਆ ਗਿਆ ਨਾ, ਪਰ ਇਹਨਾਂ ਚੋਂ ਭਗਤ ਕੋਈ ਵੀ ਨਹੀਂ। ਸੰਸਾਰੀ ਨੇ ਦੇਵਦਾਸੀਆਂ ਵਾਲੀ ਭਗਤੀ ਵੀ ਸੰਸਾਰੀ ਹੈ, ਰਾਜੇ ਤਾਂ ਸੰਸਾਰੀ ਹੁੰਦੇ ਹੀ ਨੇ। ਜਦੋਂ ਅਵਤਾਰ ਰਾਜੇ ਹੋਏ ਨੇ ਫਿਰ ਨਹੀਂ ਇੱਧਰ ਨੂੰ ਗਏ, ਖਜ਼ਾਨਾ ਲੁਟਾ ਦਿੱਤਾ ਸੋ ਫਿਰ ਨਹੀਂ ਗਏ, ਫਿਰ ਗੁਰਮੁਖਾਲੀ ਨੀਤੀ ਵਰਤੀ। ਬਸ ਜਦ ਨੀਤੀ ਵਰਤੀ ਹੈ ਨਾ ਰਾਜੇ ਨੇ ਗੁਰਮੁਖੀ, ਉਹਨੂੰ ਕਹਿੰਦੇ ਨੇ ਅਵਤਾਰ, ਰਸਮ ਪਾਤਸ਼ਾਹ ਉਹ ਅਵਤਾਰ ਨੂੰ ਸਰਟੀਫਾਈ ਕਰਦੇ ਨੇ। ਬੈਠਾ ਰਾਜਗੱਦੀ ਤੇ ਹੈ, ਨੀਤੀ ਗੁਰਮੁਖੀ ਹੈ, ਧਰਮ ਨੀਤੀ ਹੈ, ਧਰਮ ਰਾਜਨੀਤੀ ਤੇ ਹਾਵੀ ਹੈ। ਧਰਮਾਂ ਦਾ ਵੀ ਹੈ। ਜੇ ਧਰਮ ਹਾਵੀ ਹੈ ਧਰਮ ਦਾ ਰਾਜ ਹੈ, ਅੱਜ ਮਾਇਆ ਹਾਵੀ ਹੈ ਮਾਇਆ ਦਾ ਰਾਜ, ਅੱਜ ਮਾਇਆ ਹਾਵੀ ਮਾਇਆ ਦਾ ਰਾਜ। ਕੌਣ ਬੜਾ ਮਾਇਆ ਬਣਿਆਈ ਹੈ? ਉਦੋਂ ਕਿਹਦੀ ਵਡਿਆਈ ਸੀ? ਉਦੋਂ ਗਿਆਨਵਾਨ ਦੀ ਵਡਿਆਈ ਸੀ, ਗਿਆਨਵਾਨ ਨੂੰ ਵਡਿਆਈ ਸੀ। ਗਿਆਨਵਾਨ ਦਾ ਖਰਚ ਸਭ ਤੋਂ ਘੱਟ, ਲੋੜਾਂ ਸਭ ਤੋਂ ਘੱਟ। ਰਿਸ਼ੀ ਮੁਨੀਆਂ ਦੀਆਂ ਲੋੜਾਂ ਇਸ ਪੱਖੋਂ ਚੰਗੇ ਸੀ, ਰਿਸ਼ੀ ਮੁਨੀ ਗਿਆਨ ਭਾਵੇਂ ਘੱਟ ਸੀ, ਖਰਚੇ ਸਭ ਤੋਂ ਘੱਟ, ਜ਼ਿੰਦਗੀ ਬਿਲਕੁਲ ਸਾਦੀ। ਔਰ ਰਿਸ਼ੀ ਮੁਨੀ ਵੀ ਨਹੀਂ ਗਏ ਦੇਵਦਾਸੀਆਂ ਕੋਲ, ਇਹ ਵੀ ਨਹੀਂ ਗਏ, ਉਹ ਵਾਹ ਮਾਰ ਗਏ ਨੇ ਜਿਹੜੇ ਗਏ ਨੇ, ਰਿਸ਼ੀ ਮੁਨੀ ਨਹੀਂ ਗਏ ਇੱਧਰ। ਇਸੇ ਕਰਕੇ ਉਹਨਾਂ ਦੀ ਇੱਜ਼ਤ ਵੀ ਹੈ, ਅੱਜ ਇੱਜ਼ਤ ਹੈ ਇਸੇ ਕਰਕੇ ਉਹਨਾਂ ਦੀ। ਉਹਨਾਂ ਨੂੰ ਲੋਕ ਮੰਨੀ ਬੈਠੇ ਨੇ, ਸ਼ਾਇਦ ਉਹ ਆਮ ਲੋਕ ਵਿਦਵਾਨ ਉਹਨਾਂ ਨੂੰ ਮੰਨੀ ਬੈਠੇ ਨੇ ਵੀ ਉਹ ਬਹੁਤ ਵੀ ਉਦੋਂ ਉੱਤੇ ਸ਼ਾਇਦ ਕੋਈ ਥਾ ਹੀ ਨਹੀਂ, ਉਹ ਤਾਂ ਭਗਤਾਂ ਨੇ ਦੱਸੇ ਨਾ ਉਦੋਂ ਉੱਤੇ ਹੋਰ ਕੀ ਹੈ। ਉਹ ਗਿਆਨ ਨਹੀਂ ਸੀ ਰਿਸ਼ੀ ਉਹ ਜਿਹਾ ਚਾਹੀਦਾ, ਕਿਉਂਕਿ ਸੁਣਨ ਨਾਲ ਮੁੰਡਿਆਂ ਨੇ ਅੰਮ੍ਰਿਤ ਖੋਜਦੇ ਰਹੇ ਨੇ, ਖੋਜਦਾ ਜ਼ਰੂਰ ਸੀ ਅੰਮ੍ਰਿਤ, ਮਿਲਿਆ ਨਹੀਂ ਉਹਨਾਂ ਨੂੰ, ਸਮਝ ਨਹੀਂ ਸਕੇ ਪੰਡਤ ਨੇ ਜਿਹੜੀ ਬਾਠ ਕਿੱਥੋਂ ਪੜ੍ਹਤੀ। ਕਈ ਵਾਰ ਮੰਨਦੇ ਵੀ ਨਹੀਂ ਸੀ, ਅੱਜ ਵੀ ਕਿਹੜਾ ਮੰਨਦੇ ਨੇ, ਗੁਰੂ ਨਾਨਕ ਤੋਂ ਕਿਹੜਾ ਪੰਡਤ ਮੰਨ ਗਏ, ਧੜੇ ਬੰਦੀ ਬਣ ਜਾਂਦੀ ਹੈ, ਹੋਮੇ ਆ ਜਾਂਦੀ ਹੈ, ਆਪਣਾ ਆਪਣਾ ਧਰਮ ਬਣ ਜਾਂਦਾ, ਪਤਾ ਲੱਗੇ ਤੇ ਵੀ ਮੰਨਦੇ ਲੋਕ, ਏਦਾਂ ਹੋਏ ਜਾਂਦਾ। ਹਾਂਜੀ,
ਪ੍ਰੇਮ ਸੁਧਾ ਰਸ ਪੀਵੇ ਕੋਏ, ਜਰਾ ਮਰਨ ਦੁੱਖ ਫੇਰ ਨਾ ਹੋਏ।
ਇਹਦੇ ਵਿੱਚ ਯੁੱਗ ਦੇ ਵਿੱਚ ਵਿਹਾਰ ਕੇ ਕਣਕ ਕੰਮ ਨਹੀਂ, ਇਹ ਤਾਂ ਯੁੱਗ ਦਾ ਵਿਹਾਰ ਹੈ, ਪਰ ਇੱਥੇ ਆਇਆ ਕੀ ਕਰਨਾ? ਪ੍ਰੇਮ ਸੁਧਾ ਰਸ ਪੀਣ ਆਇਆ, ਸੁਧਾ ਅੰਮ੍ਰਿਤ ਨੂੰ ਕਹਿੰਦੇ। ਪ੍ਰੇਮ ਅਸਲ ਦੇ ਵਿੱਚ ਆਪਣੇ ਆਪ 'ਚ ਸੁਧਾ ਰਸ ਹੈ। ਪ੍ਰੇਮ ਉਸ ਬਿਮਾਰੀ ਨੂੰ ਕਹਿੰਦੇ ਨੇ ਜਿਹੜੀ ਮਰਦੀ ਨਹੀਂ। ਪ੍ਰੇਮ ਦਾ ਰੰਗ ਜੇ ਚੜ ਜਾਵੇ ਫਿੱਕਾ ਪੈਂਦਾ ਹੀ ਨਹੀਂ, ਨਾਮ ਦਾ ਰੰਗੇ ਹੁੰਦਾ ਪ੍ਰੇਮ ਦਾ। ਪ੍ਰੇਮ ਦਾ ਅਸਲ ਤੇ ਨਾਮ ਹੀ ਰੰਗ ਹੈ, ਨਾਮ ਹੀ ਅਰਥ ਹੈ। ਪ੍ਰੇਮ ਨੂੰ ਵੀ ਪਦਾਰਥ ਕਿਹਾ, ਨਾਮ ਨੂੰ ਵੀ ਪਦਾਰਥ ਕਿਹਾ। ਪ੍ਰੇਮ ਉਹ ਨਾਮ ਪਦਾਰਥ ਨੀ ਜਿਹੜਾ ਦਰਗਾਹ ਚੋਂ ਮਿਲਦਾ, ਉਹ ਨਹੀਂ ਹੈਗਾ ਪ੍ਰੇਮ ਪਦਾਰਥ। ਇਹ ਪ੍ਰੇਮ ਪਦਾਰਥ ਗਿਆਨ ਪਦਾਰਥ ਜਿਹੜਾ ਅਸੀਂ ਹਾਸਲ ਕਰਦੇ ਉਹ ਪਦਾਰਥ ਹੈ, ਕਿਉਂਕਿ ਪ੍ਰੇਮ ਪੈਦਾ ਕਰਨਾ ਸਾਡੀ ਜ਼ਿੰਮੇਵਾਰੀ ਹੈ, ਅਸੀਂ ਪੈਦਾ ਕਰ ਸਕਦੇ ਹਾਂ। ਪ੍ਰੇਮ ਨਫ਼ਰਤ ਵੀ ਪੈਦਾ ਕਰ ਸਕਦੇ ਹਾਂ, ਪ੍ਰੇਮ ਵੀ ਪੈਦਾ ਕਰ ਸਕਦੇ ਹਾਂ। ਇਸ ਕਰਕੇ ਦਰਗਾਹ ਚੋਂ ਮਿਲਣ ਵਾਲਾ ਨਹੀਂ ਹੈ, ਸਾਡੇ ਵੱਸ ਦੀ ਗੱਲ ਹੈ। ਕਿਸੇ ਨਾਲ ਪ੍ਰੇਮ ਕਰੀਏ ਨਾ ਕਰੀਏ, ਸਾਡੇ ਵੱਸ ਦੀ ਗੱਲ ਹੈ ਨਾ, ਤੇ ਉਹ ਸਾਡੇ ਵੱਸ ਦਾ ਹੀ ਨਾਮ ਹੈਗਾ। ਹੈ ਤਾਂ ਪ੍ਰੇਮ ਦਾ ਅਰਥ ਨਾਮ ਹੈ, ਪਰ ਉਹ ਬਿਨਾਂ ਕਰਨਾ ਤੇ ਸੁਣਨ ਵਾਲਾ ਨਾਮ ਨਹੀਂ ਹੈ। ਇਹ ਪ੍ਰੇਮ ਵੀ ਮਾਰਨ ਵਾਲਾ ਹੀ ਹੈ, ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਉਹ ਮਰ ਜਾਂਦਾ। ਉਹ ਕਿਸੇ ਦਾ ਪੁੱਤ ਨਹੀਂ ਰਹਿੰਦਾ, ਕਿਸੇ ਦਾ ਬਾਪ ਨਹੀਂ ਰਹਿੰਦਾ, ਕਿਸੇ ਦਾ ਭਾਈ ਨਹੀਂ ਰਹਿੰਦਾ, ਮਰ ਗਿਆ, ਰਿਸ਼ਤੇ ਮਰ ਗਏ, ਮਰ ਗਿਆ, ਸਭ ਦਾ ਹੀ ਭਾਈ ਹੈ, ਮਰ ਗਿਆ ਨਾ ਫਿਰ ਉਹ ਤਾਂ ਸਭ ਦਾ ਹੋ ਗਿਆ, ਆਪੇ ਮਰ ਗਿਆ। ਕੋਈ ਉਹਦਾ ਧਰਮ ਨਹੀਂ ਰਹਿੰਦਾ ਖਾਸ, ਕੋਈ ਉਹਦਾ ਜਾਤ ਗੋਤ ਨਹੀਂ ਰਹਿੰਦੀ, ਮਰ ਗਿਆ ਫਿਰ ਉਹ
ਛੁੱਟ ਗਈ ਸੰਸਾਰੀ,
ਸੰਸਾਰੀ ਛੁੱਟ ਗਈ, ਸੰਸਾਰੀ ਦ੍ਰਿਸ਼ਟੀਕੋਣ ਤੋਂ ਮਰ ਗਿਆ। ਇੱਛਾ ਨਹੀਂ ਕੋਈ ਰਹਿੰਦੀ, ਸੰਸਾਰ ਦੀ ਇੱਛਾ ਹੀ ਨਹੀਂ ਰਹਿੰਦੀ, ਕਿ ਉਹ ਜੋਤ ਨਾਲ ਜੁੜ ਗਿਆ, ਸੰਸਾਰ ਨੂੰ ਛੱਡ ਗਿਆ, ਮਾਇਆ ਨੂੰ ਛੱਡ ਗਿਆ। ਅਸੀਂ ਮਾਇਆ ਦੇ ਸਰੀਰ ਦੇਖ ਕੇ ਆਪਣਾ ਪਰਾਇਆ ਬਣਾਉਂਦੇ, ਇਹ ਹਿੰਦੁਸਤਾਨੀ ਹੈ, ਪੰਜਾਬੀ ਹੈ, ਫਿਰ ਇਹਦਾ ਜ਼ਿਲ੍ਹਾ ਕਿਹੜਾ ਹੈ, ਫਿਰ ਇਹਦਾ ਸ਼ਹਿਰ ਕਿਹੜਾ, ਤਹਿਸੀਲ ਕਿਹੜੀ ਹੈ, ਮਹੱਲਾ ਕਿਹੜਾ, ਖਾਨਦਾਨ ਕਿਹੜਾ, ਉਹ ਨਹੀਂ ਬਣਾ ਸਕਦੇ। ਉਹ ਕਹਿੰਦੇ ਮਾਨਸ ਕੀ ਜਾਤ ਸਭਾ ਇੱਕ ਪਹਿਚਾਣ ਸੋ, ਬਸ ਇਸ ਤੋਂ ਬਾਅਦ ਇੱਕ ਹੋਰ ਸਟੈਪ ਫਿਰ ਗਾਹ, ਇਹ ਤਾਂ ਆ ਗਿਆ ਆਦਮੀ ਆਦਮੀ ਦੱਸ, ਫਿਰ ਗਾਹਾਂ ਜਾ ਦੇਖਿਆ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ, ਉਹ ਜੀ ਆ ਗਏ ਸਾਰੇ, ਜੀ ਜੰਤ ਕੇ ਠਾਕੁਰਾ, ਉਹ ਸਾਰੇ ਜੀ ਆ ਗਏ। ਹਾਂਜੀ,
ਪ੍ਰੇਮ ਸੁਧਾ ਰਸ ਪੀਵੇ ਕੋਏ, ਜਰਾ ਮਰਨ ਦੁੱਖ ਫੇਰ ਨਾ ਹੋਏ।
ਜੇ ਕੋਈ ਇਸ ਬਿਜ਼ਨਸ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਹੜਾ ਕਿ ਕਨਕ ਕਾਮਣੀ ਯੁੱਗ ਵਿਵਹਾਰ ਹੈ, ਇਹਦੇ ਵਿੱਚ ਰਹਿੰਦਾ ਹੋਇਆ ਆਦਮੀ ਪ੍ਰੇਮ ਸੁਧਾ ਰਸ ਪੀ ਜਾਵੇ, ਗੁਰਮੁਖ ਬਣ ਜਾਵੇ, ਉਹਦਾ ਜਰਾ ਮਰਨ ਨਹੀਂ ਹੁੰਦਾ, ਉਹ ਜਰਾ ਰੋਗ ਨਹੀਂ ਹੁੰਦਾ ਉਹਨੂੰ, ਉਹ ਸਰੀਰ ਨਾਲ ਜੁੜੇ ਨਹੀਂ ਰਹਿੰਦਾ, ਫਿਰ ਉਹਦਾ ਭੋਜਨ ਗਿਆਨ ਬਣ ਗਿਆ ਨਾ ਬ੍ਰਹਮ ਗਿਆਨੀ ਦਾ, ਨਾ ਉਹਦਾ ਮਰਨਾ ਹੁੰਦਾ, ਮਰਦਾ ਪਹਿਲਾਂ ਹੀ ਗਿਆ, ਪ੍ਰੇਮ ਮਾਰ ਦਿੰਦਾ ਨਾ, ਮਾਰਦਾ ਪ੍ਰੇਮ ਨਹੀਂ ਦਿੱਤਾ ਉਹ, ਜੇ ਉਹਦਾ ਉਹਨੂੰ ਨਾਮ ਨੇ ਕਰ ਦੇਣਾ ਫਿਰ ਬਾਅਦ ਚ, ਜੇ ਉਹਦਾ ਤਾਂ ਪਿੱਛੋਂ ਹੋਊਗਾ ਜਾਊ, ਜਰਾ ਔਰ ਮਰਨ ਨਹੀਂ ਹੁੰਦਾ, ਸਿਰਫ ਇਹੀ ਕਿਹਾ ਹੋਇਆ, ਜਰਾ ਤਾਂ ਨਹੀਂ ਹੁੰਦਾ ਸਰੀਰ ਨਹੀਂ ਰਹਿੰਦਾ, ਉਹ ਮਰਨ ਤਾਂ ਨਹੀਂ ਹੁੰਦਾ, ਮਰਦਾ ਚੁੱਕਿਆ ਉਹ ਮਰਨ ਲੱਗੀ ਹੁਣ, ਪ੍ਰੇਮ ਨੇ ਤਾਂ ਮਾਰ ਦਿੱਤਾ ਉਹਨੂੰ, ਮਰਿਆ ਤਾਂ ਹੋਇਆ ਹੀ ਹੈ, ਮਰੇ ਦਾ ਕੀ ਮਾਰਨਾ, ਜੇ ਉਹਦਾ ਆਪ ਕਰੂਗਾ ਨਾਮ ਮਿਲੂਗਾ, ਜਾਂ ਨਾਨਕ ਨਾਮ ਮਿਲੇ ਤਾਂ ਆਹੋ, ਪ੍ਰੇਮ ਹੋ ਗਿਆ ਨਾਨਕ ਨੂੰ, ਬਿਮਾਰੀ ਪ੍ਰੇਮ ਦੀ ਸੀ ਤਾਂ ਕਹਿੰਦਾ ਨਾਨਕ ਨਾਮ ਮਿਲੇ ਤਾਂ ਜੀਵ, ਤਾਂ ਹੀ ਤਾਂ ਕਰਦੇ ਨੇੜੇ ਛੱਡਦੇ, ਉਹਦੇ ਬਾਅਦ ਸੰਸਾਰ ਸਾਰਾ ਆਪਣਾ ਹੀ ਹੈ, ਵੀ ਭਲਾ ਕਰੋ, ਕਰਦੇ ਤਾਂ ਮੰਨਦੇ ਨੀ, ਭਲਾ ਕਰਾਉਂਦੇ ਨੀ, ਬਾਹਰ ਨਾਲ ਕਰ ਲਓ ਕਿਸੇ ਦਾ, ਕਿਸੇ ਦਾ ਬਾਹਰ ਹੈ ਕਰ ਲਓ, ਉਸ ਵੇਲੇ ਇਕਦਮ ਭਗਤ ਅਲੋਪ ਹੋਏ ਸੀ, ਥੋੜਾ ਚਿਰ ਹੋਇਆ ਸੀ, ਲੋਕਾਂ ਨੂੰ ਭੁੱਖ ਸੀ, ਗੱਲ ਸਮਝ ਹੈ ਨਹੀਂ ਸੀ ਪੂਰੀ, ਤਾਂ ਉਹ ਲੋਕਾਂ ਨੂੰ ਹੁੰਦਾ ਕੋਈ ਅੱਜ ਮੈਂ ਹੁਣ ਕਰਦੇ ਸਤਿਗੁਰ ਨਾਨਕ ਆ ਜਾ ਫਲਾਣ ਕਾਹਦੇ ਆ ਜਾ, ਕੀ ਕਰਨਾ ਸੀ, ਸਮਝਣ ਵਾਸਤੇ ਭੁੱਖ ਸੀ, ਸਮਝ ਹੈ ਨਹੀਂ ਸੀ, ਅਸਲ ਦੇ ਵਿੱਚ ਉਹ ਦਰਸ਼ਨ ਤੋਂ ਕੁਛ ਨਹੀਂ ਕਰਾਉਣਾ ਲੋਕਾਂ ਨੇ, ਉਹ ਗਲਤੀ ਸਮਝ ਨਹੀਂ ਸੀ ਵੀ ਗੱਲ ਕੀ ਹੈ, ਉਹ ਭੁੱਖ ਨਹੀਂ ਪੂਰੀ ਹੁੰਦੀ ਸੀ ਜਿਹੜੀ ਭੁੱਖ ਸੀ, ਤਾਂ ਮੰਨਦੇ ਸੀ, ਜੇ ਇਸ ਭੁੱਖ ਤੋਂ ਬਿਨਾਂ ਮੰਗਦੇ ਸੀ ਕੁਛ, ਭੁੱਖ ਤੋਂ ਬਿਨਾਂ ਜਿਹੜੇ ਕਹਿੰਦੇ ਨੇ ਆ ਜਾ, ਉਹ ਮੂਰਖ ਨੇ, ਉਹ ਮੂਰਖ ਨੇ ਗਿਆਨਵਾਨ ਨਹੀਂ, ਉਹ ਮੂਰਖ ਨੇ ਜਮਲਾ ਜਿਵੇਂ ਮਾਰਦਾ ਜਮਲੀਆਂ, ਉਹ ਮੂਰਖ ਹੈ, ਉਹਨੂੰ ਕੀ ਪਤਾ, ਉਹ ਤਾਂ ਸੰਸਾਰੀ ਆਦਮੀ ਹੈ, ਉਹ ਕੀ ਜਾਣੇ ਇਹ ਗੱਲ ਖੇਡ ਕੀ ਹੈ, ਉਹ ਕਹਿੰਦੇ ਨੇ ਉਹ ਸੋਚਦਾ ਸ਼ਾਇਦ ਦਰਸ਼ਨ ਕਰੇ ਸੀ ਮੇਰੇ ਭਾਰਤ, ਕਿਉਂਕਿ ਕਹਾਣੀਆਂ ਚੋਂ ਬਣਾਈਆਂ, ਕੌਡੇ ਨੂੰ ਦਰਸ਼ਨ ਹੋ ਗਏ ਫਲਾਣੇ ਨੇ, ਕਹਾਣੀਆਂ ਚੋਂ ਬਣਾਈਆਂ, ਉਹ ਸਾਖੀਆਂ ਨੂੰ ਸੱਚ ਮੰਨੀ ਬੈਠਾ, ਗੁਰਬਾਣੀ ਦੀ ਸੋਚੀ ਨਹੀਂ ਉਹਨੂੰ, ਗੁਰਬਾਣੀ ਦੇ ਸੋਚੀ ਪੱਖੋਂ ਕੁਛ ਆਦਮੀ ਚਾਹੁੰਦੇ ਨੇ, ਉਹ ਜੁੜੇ ਹੋਏ ਸੀ ਭਗਤਾਂ ਨਾਲ ਸਾਰੇ ਹਿੰਦੁਸਤਾਨ ਦੇ ਵਿੱਚ, ਇਸ ਕਰਕੇ ਉਹਨਾਂ ਨੂੰ ਜਾਣਾ ਪਿਆ, ਹੋ ਸਕਦਾ ਕੋਈ ਆਦਮੀ ਨੇੜੇ ਬੈਠਾ ਹੋਵੇ, ਤੇ ਬੱਤੀ ਜਾਊਗੀ ਲੱਗ ਜੂਗੀ, ਜੁੜ ਜੂਗਾ ਥੋੜਾ ਬਹੁਤ, ਜੁੜੇ ਵੀ ਨੇ ਲੋਕ, ਗੁਰੂ ਨਾਨਕ ਦਾ ਨਾਮ ਸਾਰੇ ਹਿੰਦੁਸਤਾਨ ਚ ਹੈ, ਚਾਹੇ ਪੂਰੇ ਭਗਤ ਨਹੀਂ ਹੋ ਸਕੇ ਪਰ ਗੱਲ ਸਮਝੀ ਹੈ ਉਹਨਾਂ ਨੇ, ਪ੍ਰਚਾਰ ਵੀ ਕੀਤਾ ਉਸੇ ਮਤ ਦਾ, ਜਿਹੜੀ ਮਤ ਤਾਂ ਇੱਕੋ ਹੀ ਸੀ ਸਾਰਿਆਂ ਦੀ, ਮਤ ਤਾਂ ਰਵਿਦਾਸ ਦੀ ਵੀ ਉਹੀ ਸੀ, ਕਬੀਰ ਦੀ ਵੀ ਉਹੀ ਸੀ, ਤਨੇ ਦੀ ਵੀ ਹੋਈ ਸੀ, ਸਾਰੇ ਨਾਈ ਦੀ ਵੀ ਹੋਈ ਸੀ, ਸਾਰਿਆਂ ਦੀ ਉਹੀ ਮਤ ਸੀ, ਮਤਾਂ ਦਾ ਕੋਈ ਫਰਕ ਨਹੀਂ ਸੀ, ਜੁੜੇ ਹੋਏ ਉਹ ਆਪਣੇ ਆਪਣੇ ਏਰੀਏ ਦੇ ਵਿੱਚ ਬੰਦਿਆਂ ਨਾਲ ਸੀ, ਹੁਣ ਜਿਹੜੇ ਏਰੀਏ ਦੇ ਵਿੱਚ ਜਿਹੜਾ ਭਗਤ ਜੰਮਿਆ ਜਾਏਗਾ ਜਿੱਥੇ ਜੰਮੇ, ਉਹ ਲੋਕ ਉਹਦੇ ਨਾਲ ਜ਼ਿਆਦਾ ਕਰਦੇ, ਉਹਨੂੰ ਜਾਣਦੇ ਨੇ, ਦੂਜਿਆਂ ਨੂੰ ਜਾਣਦੇ ਨਹੀਂ, ਤੁਹਾਨੂੰ ਜਾਣਕਾਰੀ ਦੀ ਗੱਲ ਹੈ, ਉਹਦੀ ਭਾਸ਼ਾ ਵੀ ਉਹੀ ਸਮਝਦੇ ਸੀ, ਗੁਰੂ ਨਾਨਕ ਦਾ ਜਨਮ ਪੰਜਾਬ 'ਚ ਹੋਇਆ, ਇਸ ਕਰਕੇ ਪੰਜਾਬ ਵਾਲਿਆਂ ਨੇ ਹਾਈਲਾਈਟ ਇਹਨਾਂ ਨੂੰ ਕੀਤਾ, ਗੁਰੂਆਂ ਨੂੰ ਜ਼ਿਆਦਾ ਭਗਤਾਂ ਨੂੰ ਘੱਟ ਕੀਤਾ, ਇਹਨਾਂ ਨੂੰ ਕੀਤਾ, ਇੱਥੇ ਹੀ ਅੱਗ ਥੋੜ੍ਹੀ ਜਿਹੀ, ਇੱਥੇ ਹੀ ਗੁਰਦੁਆਰੇ ਵਗੈਰਾ, ਇਹੀ ਝੰਡਾ ਬਰਦਾਰ ਰਹਿ ਗਏ, ਅਸਲ 'ਚ ਇਸ ਮੰਤ 'ਤੇ ਝੰਡਾ ਬਰਦਾਰ ਇਹ ਰਹਿ ਗਏ, ਇਹਨਾਂ ਨੇ ਜ਼ਿਆਦਾ ਗੁਰੂਆਂ ਨੂੰ ਹਾਈਲਾਈਟ ਕਰਤਾ, ਇਹ ਗਲਤੀ ਵੀ ਕੀਤੀ ਹੈ, ਸਮਝਦਾਰੀ ਨਹੀਂ ਕੀਤੀ ਹੈ, ਇਹਦੇ ਨਾਲ ਕੀ ਹੋ ਗਿਆ, ਫਰਕ ਪੈ ਗਿਆ ਦੋਨਾਂ ਦੇ ਮਨ 'ਚ, ਏਕਤਾ ਲੈ ਕੇ ਚੱਲਣੀ ਚਾਹੀਦੀ ਸੀ, ਨਾਲੇ ਧਾਰਮਿਕ ਲੋਕ ਰਹੇ ਨਾ, ਜਿਨ੍ਹਾਂ ਦੇ ਕੋਲ ਆ ਗਈ ਅਸਲ ਦੇ ਵਿੱਚ ਝੰਡਾ ਬਰਦਾਰੀ, ਉਹ ਧਾਰਮਿਕ ਲੋਕ ਰਹੇ ਵੀ ਨਾ, ਧਾਰਮਿਕ ਹੈ ਵੀ ਨਹੀਂ ਸੀ, ਉਹਨਾਂ ਦਾ ਦੇਸੀ ਕੋਲ ਰਾਜ ਕਰਨ ਦਾ ਹੋ ਗਿਆ, ਜ਼ਿਆਦਾ ਮਾਇਆਧਾਰੀ ਹੋ ਗਈ, ਜੋ ਦ੍ਰਿਸ਼ਟੀਕੋਣ ਬਦਲੂਗਾ ਫਿਰ ਆਜੂਗਾ, ਦ੍ਰਿਸ਼ਟੀਕੋਣ ਬਦਲੇ ਤੇ ਸਾਰੇ ਇੱਕੋ ਹੋ ਜਾਣਗੇ ਫਿਰ, ਹਾਂਜੀ,
ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨ ਦੁੱਖ ਫੇਰ ਨਾ ਹੋਵੇ,
ਹਾਂ ਕੋਈ ਕੋਈ ਐਸਾ ਵੀ ਆਦਮੀ ਹੁੰਦਾ ਹੈ, ਕੋਈ ਵੇਲਾ ਜਿਹੜਾ ਪ੍ਰੇਮ ਸੁਧਾ ਰਸ ਪੀ ਲੈਂਦਾ ਹੈ, ਜਿਹਨੂੰ ਨਾਮ ਮਿਲ ਜਾਂਦਾ ਹੈ, ਫਿਰ ਉਹ ਜਰਾ ਮਰਨ ਤੋਂ ਪਰੇ ਚਲਾ ਜਾਂਦਾ, ਫਿਰ ਉਹ ਗੁਰਮੁਖ ਹੋ ਜਾਂਦਾ ਫਿਰ ਉਹਦੀ ਗਿਣਤੀ ਭਗਤਾਂ ਚਲੀ ਜਾਂਦੀ ਹੈ ਫਿਰ ਉਹ ਦਾਸ ਬਣ ਜਾਂਦਾ ਗੁਰੂ ਨਹੀਂ ਬਣਦਾ ਦਾਸ ਬਣ ਜਾਂਦਾ ਜੋ ਮਿਟ ਗਿਆ ਨਾ ਉਹ ਦਾਸ ਹੋ ਗਿਆ ਆਪਣੀ ਮਰਜ਼ੀ ਹੋਣਾ ਜੀ ਨਹੀਂ ਰਹੀ ਉਹ ਤਾਂ ਦਾਸ ਗੁਰੂ ਉਹ ਹੈ ਜਿਹੜਾ ਕਿਸੇ ਦੀ ਨਹੀਂ ਮਿਲਦਾ ਆਪਣੀ ਮਰਜ਼ੀ ਚਲਾਉਂਦਾ ਦਾਸ ਉਹ ਹੈ ਜਿਹਦੀ ਮਰਜ਼ੀ ਕੋਈ ਨਹੀਂ ਹੁੰਦੀ ਗੁਰੂ ਦੀ ਮਰਜ਼ੀ ਮਗਰ ਚੱਲਦਾ ਨਾਨਕ ਗੁਰੂ ਪਰਮੇਸ਼ਰ ਦੀ ਮਰਜ਼ੀ ਮਗਰ ਚੱਲਦਾ ਨਾਨਕ ਦਾਸ ਹੈ ਗੁਰੂ ਨਹੀਂ ਹੈ ਜਿਹੜੇ ਸੰਸਾਰੀ ਗੁਰੂ ਨੇ ਉਹ ਪਰਮੇਸ਼ਰ ਦੇ ਹੁਕਮ ਤੋਂ ਆਕੀ ਨੇ ਸਾਰੇ ਹੀ ਆਪਣਾ ਹੁਕਮ ਜਿੱਥੇ ਆਦਮੀ ਚਲਾਊਗਾ ਉੱਥੇ ਆਕੀ ਹੋ ਕੇ ਚਲਾਊਗਾ ਇਹ ਗੱਲ ਦੀ ਜਿਹੜੀ ਸਮਝ ਹੈ ਇਹ ਗੱਲ ਦੀ ਜਿਹੜੀ ਬਰੀਕੀ ਹੈ ਇਹ ਪਕੜ ਤੇ ਬਾਹਰ ਹੋ ਗਈ ਵਿਦਵਾਨਾਂ ਦੇ ਸਿੱਖਾਂ ਦੇ ਤਾਂ ਪਕੜ ਤੇ ਬਾਹਰ ਹੋਈ ਹੈ ਸਿੱਖਾਂ ਨੂੰ ਤਾਂ ਨਾਲੇ ਲੈਣਾ ਹੀ ਕੁਛ ਨਹੀਂ ਗੁਰਮਤ ਉਹਨਾਂ ਨੂੰ ਕੁਛ ਨਹੀਂ ਲੈਣਾ ਦੇਣਾ ਹਾਲੇ ਉਹਨਾਂ ਦਾ ਹੋਏ ਦੇਸੀ ਗੋਲ
ਛੱਟ ਕੱਟ ਚੱਕਰ ਛਹੂ ਵਿਸਤਾਏ ਬਿਨ ਪਰਚੇ ਨਹੀਂ ਥਿਰਾ ਰਹਾਏ
ਛੱਟ ਛੇਵਾਂ ਨੰਬਰ ਆ ਗਿਆ ਛੱਟ ਕਹਿੰਦੇ ਛੱਟ ਆਪਾਂ ਬੋਲਦੇ ਨਾ ਛੱਟ ਟੈਂਕੇ ਨਾਲ ਛੇਵੇਂ ਨੰਬਰ ਤੇ ਕਹਿੰਦੇ ਆਏ ਨੇ ਛੇ ਚੱਕਰ ਨੇ ਉਹ ਛੇ ਚੱਕਰ ਉਹ ਨਹੀਂ ਆਇਆ ਜਿਹੜੇ ਜੋਗੀਆਂ ਵਾਲੇ ਨੇ ਬਿਲਕੁਲ ਨਹੀਂ ਆਇਆ ਉਹ ਚੱਕਰ ਜੋਗੀਆਂ ਵਾਲੇ ਚੱਕਰ ਨਹੀਂ ਹੈ ਜੋਗੀਆਂ ਵਾਲੇ ਚੱਕਰ ਨੂੰ ਕੁਰਬਾਨੀ ਮਿਲਦੀ ਉਹਦੀ ਚੱਕਰ ਹੋਰ ਤੇ ਜੋਗੀਆਂ ਨੇ ਬਣਾ ਲਏ ਹੋਰ ਗੱਲ ਹੋਰ ਦੀ ਹੋਰ ਬਣਾ ਲਈ ਹੋਰ ਦੀ ਹੋਰ ਛੇ ਛੱਠ ਚੱਕਰ ਛੱਠ ਪੂਜਾ ਕਰਦੇ ਨੇ ਨਾ ਉੱਥੇ ਉਹ ਜਿਹੜੀ ਛੱਠ ਪੂਜਾ ਕਰਦੇ ਨੇ ਨਾ ਇਹ ਬਿਹਾਰੀ ਉਹ ਵੀ ਮਾਇਆ ਦੀ ਪੂਜਾ ਹੈ ਛੱਠ ਚੱਕਰ ਕੀ ਨੇ ਖੱਟ ਚੱਕਰ ਛੇ ਖੱਟ ਵੀ ਛੇ ਨੂੰ ਕਹਿੰਦੇ ਨੇ ਛੇਵੇਂ ਨੰਬਰ ਤੇ ਛੱਠ ਕਹਿੰਦੇ ਥਿੱਤ ਦਾ ਨਾਮ ਛੱਠ ਹੈ ਚੱਕਰ ਖੱਟ ਨੇ ਛੇ ਛੇ ਚੱਕਰ ਕੀ ਨੇ ਅੱਖਾਂ ਚ ਚੱਕਰ ਚ ਪਾਤਾ ਸੰਸਾਰ ਨੂੰ ਜੀਵ ਨੇ ਚੱਕਰ ਚ ਪਾਤਾ ਸੰਸਾਰ ਨੂੰ ਰਸਾਂ ਚ ਪੈ ਗਈ ਸੰਸਾਰੀ ਰਸਾਂ ਚ ਜੀਵ ਸੰਸਾਰੀ ਰਸਾਂ ਦੇ ਟੇਸਟ ਵਾਸਤੇ ਨਹੀਂ ਸੀ ਦਿੱਤੀ ਬੋਲਣ ਵਾਸਤੇ ਦਿੱਤੀ ਸੀ ਇਹ ਤਾਂ ਬੋਲਣ ਵਾਸਤੇ ਦਿੱਤੀ ਸੀਗੀ ਟੇਸਟ ਤੈਨੂੰ ਤਾਂ ਹੀ ਸਰੀਰ ਦਾ ਕੰਮ ਕਰਦੀ ਆ ਟੇਸਟ ਤੇ ਬਿਨਾਂ ਕੋਈ ਚੀਜ਼ ਖਾ ਲੂ ਸਰੀਰ ਨੂੰ ਫਿੱਟ ਨਹੀਂ ਹੋਣੀ ਉਹ ਅਲੱਗ ਗੁਣ ਹੈ ਟੇਸਟ ਦਾ ਜਿਹੜੀ ਕਈ ਚੀਜ਼ਾਂ ਸਾਨੂੰ ਸਵਾਦ ਨਹੀਂ ਲੱਗਦੀਆਂ ਅਸੀਂ ਥੁੱਕ ਦਿੰਦੇ ਹਾਂ ਨਾ ਜੇ ਖਾ ਲਈਏ ਸਰੀਰ ਨੂੰ ਨੁਕਸਾਨ ਕਰ ਦੇਣਗੀਆਂ ਉਹ ਸਮੈਲ ਵੀ ਜਿਹੜੀ ਚੀਜ਼ ਆਉਂਦੀ ਹੈ ਬੁਰੀ ਹੁੰਦੀ ਹੈ ਸਾਨੂੰ ਨਹੀਂ ਖਾਣੀ ਚਾਹੀਦੀ ਮਿੱਟੀ ਦਾ ਤੇਲ ਜੇ ਸਮੈਲ ਲੈਂਦੇ ਹਾਂ ਉਹਦੇ ਸਾਨੂੰ ਉਲਟੀ ਆਉਂਦੀ ਹੈ ਤਾਂ ਹੀ ਅਸੀਂ ਕਹਿੰਦੇ ਨਾ ਇਹ ਨਹੀਂ ਪੀਣਾ ਦੁੱਧ ਵਿੱਚ ਮਿੱਟੀ ਦੇ ਤੇਲ ਦਾ ਹੱਥ ਲੱਗ ਜਾਏ ਸਮੈਲ ਆਵੇ ਉਸ ਨਹੀਂ ਪੀਣ ਦਾ ਪੀਣਾ ਵੀ ਉਲਟੀ ਆਜੂਗੀ ਇਹ ਜਿਹੜੀਆਂ ਕੁਛ ਇਹਦਾ ਇੱਕ ਪੱਖ ਇੱਕ ਇੱਕ ਅੰਗ ਇਹਦਾ ਸਰੀਰ ਵਾਸਤੇ ਹੈ ਉਹ ਸਰੀਰ ਵਾਸਤੇ ਜਿਹੜਾ ਅੰਗ ਸੀ ਨਾ ਉਹਨੇ ਚੱਕਰ ਚ ਪਾਤਾ ਉਹ ਅੰਗ ਜ਼ਿਆਦਾ ਵਰਤ ਰਿਹਾ ਉਸੇ ਵਾਸਤੇ ਦੀ ਵਰਤੋਂ ਕਰਨ ਲੱਗੇ ਅੱਖਾਂ ਰੂਪ ਰੰਗ ਦੇਖਦੀਆਂ ਨੇ ਇਹ ਚ ਫਸ ਗਈ ਅੱਖੀ ਦੇਖਣ ਵਾਲੀ ਚੀਜ਼ ਅੱਖਾਂ ਲੱਗੀਆਂ ਪੜ੍ਹਨ ਵਾਸਤੇ ਦਿੱਤੀਆਂ ਸੀ ਪੜ੍ਹਨਾ ਛੱਡਤਾ ਇਸ ਕਰਕੇ ਛੇ ਹੀ ਚੱਕਰ ਦਿਮਾਗ ਵੀ ਦਿੱਤਾ ਸੀ ਵਿਚਾਰਨ ਵਾਸਤੇ ਸੁਣ ਕੇ ਸਮਝਣ ਵਾਸਤੇ ਵਿਚਾਰਨ ਵਾਸਤੇ ਸਰੀਰ ਚਲਾਉਣ ਵਾਸਤੇ ਇਹਦਾ ਵੀ ਉਲਟਾ ਇਸਤੇਮਾਲ ਹੋਣ ਲੱਗ ਗਿਆ ਇਹ ਉਲਟਾ ਇਸਤੇਮਾਲ ਹੋਣ ਲੱਗ ਗਿਆ ਜਿਹਾਂ ਦਾ ਚੱਕਰ ਪੈ ਗਿਆ ਪੁੱਠਾ ਚੱਲ ਗਿਆ ਚੱਕਰ ਕਹਿੰਦੇ ਚੱਕਰ ਚੱਲ ਗਿਆ ਪੁੱਠਾ ਇਹ ਛੇ ਹੀ ਗਿਆਨ ਇੰਦਰੀਆਂ ਦਾ ਚੱਕਰ ਪੁੱਠਾ ਚੱਲ ਗਿਆ ਸਰੀਰ ਪੁੱਠਾ ਪੈ ਗਿਆ ਜਿਹੜਾ ਭਵ ਸਾਗਰ ਤਰਨ ਵਾਸਤੇ ਸੀ ਨਾ ਸਰੀਰ ਦਿੱਤਾ ਇਹੀ ਭਵ ਸਾਗਰ ਦੇ ਪੂਰੇ ਡਿੱਕਾ ਬਣ ਕੇ ਖੜਾ ਹੋ ਗਿਆ ਛੇ ਚੱਕਰ ਜੋ ਪੁੱਠੇ ਚੱਲ ਗਏ ਪੈਰ ਕੁਹਾੜਾ ਜੋ ਵੱਜ ਗਿਆ ਇਹੀ ਪੈਰ ਕੁਹਾੜਾ ਪੁੱਠਾ ਇਸਤੇਮਾਲ ਕਰ ਲਿਆ ਨਾ ਸਾਰਿਆਂ ਗਿਆਨ ਇੰਦਰੀਆਂ ਦਾ ਸਮਝ ਆ ਨਹੀਂ ਵੀ ਕੰਨ ਕਿਉਂ ਦਿੱਤੇ ਨੇ ਸਮਝਾਇਆ ਅੱਖਾਂ ਕਿਉਂ ਦਿੱਤੀਆਂ ਨੇ ਜੀਵ ਦਾ ਕਿਉਂ ਮਤਲਬ ਸੀ ਕ ਕਣ ਸੁਣੋ ਹਰ ਨਾਮ ਗੁਣ ਗੋਬਿੰਦ ਭਜੋ। ਜੀਭ ਨਾਲ ਕੀ ਕਰਨਾ, ਕੰਨਾਂ ਨਾਲ ਕੀ ਕਰਨਾ, ਅੱਖਾਂ ਨਾਲ ਕੀ ਕਰਨਾ, ਚੰਦਨ ਦੀ ਦੂਜੀ ਸਮੈਲ ਰਣ ਦੀ ਸਮੈਲ ਚ ਫਰਕ ਸਮਝਣਾ, ਐਵੇਂ ਗੁਰਮੁਖਦਾਰ ਮਨਮੁਖ ਦੀ ਗੱਲ ਚੋ ਸਮੈਲ ਆਵੇ ਤੁਹਾਨੂੰ। ਉਹ ਪੱਖੇ ਛੱਡਤਾ, ਤਿਆਗ ਤਾ, ਗੁਰਬਾਣੀ ਨੇ ਪੱਖ ਵੀ ਦੱਸਿਆ, ਛੇ ਚੱਕਰਾਂ ਚੋਂ ਕੱਢਿਆ। ਇਹ ਛੇ ਚੱਕਰਾਂ ਚੋਂ ਕੱਢ ਵੀ ਰਹੀ ਆ ਗੁਰਬਾਣੀ। ਨਹੀਂ ਪਤਾ ਵਿਦਵਾਨਾਂ ਨੂੰ ਇਸ ਗੱਲ ਦਾ ਵੀ ਕੀ ਗੱਲ ਹੈ, ਪਤਾ ਹੀ ਨਹੀਂ ਹੈ। ਛੇ ਚੱਕਰਾਂ ਚ ਫਸਾਉਣ ਵਾਲੇ ਜੋਗੀ ਨੇ, ਕੱਢਣ ਵਾਲੀ ਗੁਰਬਾਣੀ ਹੈ। ਅਵਿਦਿਆ ਚ ਫਸਾਉਣ ਵਾਲਾ ਪੰਡਿਤ ਹੈ, ਕੱਢਣ ਵਾਲੀ ਗੁਰਬਾਣੀ ਹੈ। ਮਾਧੋ ਅਵਿਦਿਆ ਹਤਕੀਰ ਵਿਵੇਕ ਦੀ ਮਿਲੀ। ਇਹ ਛੇ ਚੱਕਰ ਵੀ ਅਵਿਦਿਆ ਚ ਆ ਗਏ। ਚੱਕਰਾਂ ਦੇ ਅਰਥ ਹੋਰ ਕਰ ਲੈ ਨਾ, ਚੱਕਰ ਹੋਰ ਬਣਾ ਲੇ, ਡੁਪਲੀਕੇਟ ਬਣਾ ਲੇ, ਉੱਥੇ ਦੇਵੀ ਦੇਵਤੇ ਡੁਪਲੀਕੇਟ ਬਣਾ ਲੇ, ਲਫ਼ਜ਼ਾਂ ਦੇ ਅਰਥ ਡੁਪਲੀਕੇਟ ਬਣਾ ਲੇ, ਬਾਹਰ ਦੇਵਤਾ ਬਣਾ ਲਿਆ, ਦੇਵ ਅੰਦਰ ਹੈ, ਅੰਤਰ ਦੇਵ ਨਾ ਜਾਣੇ ਅੰਦਰ। ਇਹ ਸਾਰਾ ਧਾਰਮਿਕ ਬੰਦਿਆਂ ਦੇ ਚੱਕਰਾਂ ਚੋਂ ਪਾਏ ਹੋਏ ਕੱਢੇ ਨੇ ਗੁਰਬਾਣੀ ਨੇ। ਭਵਰ ਕੀ ਹੁੰਦਾ, ਭਵ ਸਾਗਰ ਕੀ ਹੈ, ਚੱਕਰ ਦਾ ਨਾਮ ਹੈ ਭਵ ਸਾਗਰ, ਘੁੰਮੀ ਜਾਣਾ ਉੱਥੇ ਹੀ, ਉੱਥੇ ਹੀ ਘੁੰਮੀ ਜਾਂਦਾ, ਸੰਸਾਰ ਨੂੰ ਪਤਾ ਹੀ ਲੱਗ ਰਿਹਾ ਵੀ ਧਰਮ ਕੀ ਹੈ ਅਸਲ ਦੇ ਵਿੱਚ। ਇਹ ਚੱਕਰ ਜੇ ਉੱਥੇ ਛੇ ਚੱਕਰ ਨੇ, ਉੱਥੇ ਤਾਂ ਲੱਖਾਂ ਕਰੋੜਾਂ ਚੱਕਰ ਆਈ ਜਾਂਦੇ ਨੇ, ਜਿਹੜਾ ਭਵਰ ਚ ਫਸ ਜਾਵੇ ਚੱਕਰ ਚ ਪਈ ਰਹਿੰਦਾ। ਜਿੱਥੇ ਪਾਣੀ ਘੁੰਮਦਾ ਹੁੰਦਾ ਜੀ, ਉਹ ਚ ਫਸ ਜਾ ਕੋਈ ਨਿਕਲਦਾ ਬਾਹਰ, ਐ ਸਾਰੇ ਧਰਮ ਭਵਰ ਚ ਫਸੇ ਹੋਏ ਨੇ ਸੰਸਾਰ। ਉਹ ਭਵਰ ਚੋਂ ਨਿਕਲਣ ਦੇ ਸਾਰੀਆਂ ਮੱਤਾਂ ਨੇ, ਪਰ ਕੱਢ ਕੋਈ ਨੀ ਰਿਹਾ। ਉੱਥੇ ਕਹਿੰਦੇ ਇੱਥੇ ਹੀ ਚੱਲੋ, ਕੋਈ ਕਹਿੰਦਾ ਸਾਡੀ ਮਗਰ ਚੱਲੋ, ਕੋਈ ਕਹਿੰਦਾ ਉਹਦੀ ਮਗਰ ਚੱਲੋ। ਘੁੰਮਣਾ ਤਾਂ ਸੰਸਾਰ ਚ ਹੀ ਹੈ, ਪਰ ਸਾਡੇ ਸਾਡੇ ਵਾਲੇ ਜਹਾਜ਼ ਚ ਬਹਿ ਜਾਓ, ਕੋਈ ਕਹਿੰਦਾ ਸਾਡੀ ਕਿਸ਼ਤੀ ਚ ਬਹਿ ਜਾਓ। ਉਹਨੂੰ ਭਵਰ ਚੋਂ ਪਾਰ ਕਰਨ ਵਾਲੀ ਵਿਧੀ ਕੋਈ ਨੀ ਦੱਸ ਰਿਹਾ, ਬਾਹਰ ਕਿਵੇਂ ਨਿਕਲਣਾ। ਬਸ ਉਹ ਕੌਣ ਦੱਸਦਾ, ਉਹ ਜਿਹੜਾ ਕੋਈ ਰਸ ਪੀ ਲੈਂਦਾ, ਕੋਈ ਬਿਰਲਾ, ਨਹੀਂ ਕੀ ਹੈ ਕਾਨੂੰਨ, ਕੰਮ ਨੀ ਯੁੱਗ ਵਿਵਹਾਰ। ਸਾਰੀ ਦੁਨੀਆ ਦੀਆਂ ਮੱਤਾਂ ਦਾ ਕੰਮ ਕਾਨੂੰਨ ਕੰਮ ਨੀ ਯੁੱਗ ਵਿਵਹਾਰ ਹੈ, ਰਹਿ ਜਾਂਦਾ ਮਨਮੱਤਾਂ ਦਾ, ਜਿੰਨੀਆਂ ਮਨਮੱਤਾਂ ਨੇ। ਇੱਕ ਮੱਤ ਹੈ ਸਿਰਫ, ਜਿਹੜੀ ਸਿਰਫ ਸਾਰਾ ਕੀ ਹੈ, ਉਹਦਾ ਸਾਰਾ ਜੁਸਤਜੂ ਹੀ ਇਹ ਧਰਮ ਇਹਨੂੰ ਤੋੜ ਕੇ, ਜਿਹੜਾ ਭਵਰ ਹੈ ਨਾ, ਚੱਕਰਾਂ ਨੂੰ ਤੋੜ ਕੇ ਬਾਹਰ ਨਿਕਲਣ, ਬਾਹਰ ਨਿਕਲ ਜਾਣਾ। ਇਹ ਸਾਰੀ ਜਿੱਥੇ ਦੁਨੀਆ ਨਾਲ ਘੁੰਮਣ ਕੇ ਰਹੀ ਹੈ ਨਾ, ਇਹ ਚੋਂ ਬਾਹਰ ਨਿਕਲਣਾ, ਅਲੱਗ ਹੋ ਜਾਣਾ ਉਹਨੇ। ਉਹ ਕੁੜ ਘਾਟੀ ਰਾਮ ਕੀ ਤੇਹ ਚੜ ਰਹੇ ਹੋ
ਕਬੀਰ,
ਨਹੀਂ ਤਾਂ ਫਿਰ ਉਹ ਨਾਲੇ ਪੰਡਿਤ ਤੇ ਘੁੰਮਦੇ ਨੇ ਸਾਰੇ, ਜੇ ਮਾਰਗ ਪੰਡਿਤ ਗਏ, ਪੰਡਿਤ ਘੁੰਮ ਰਿਹਾ ਹੈ ਨਾ, ਤਿੰਨੇ ਚੱਕਰਾਂ ਚ ਤਿੰਨੇ ਲੋਕਾਂ ਚ ਘੁੰਮ ਰਿਹਾ ਹੈ ਨਾ। ਇੱਥੇ ਬੀਜੋ ਚੰਗਾ, ਕਹਾਂ ਫਿਰ ਵੱਢਾਂਗੇ ਅਗਲੇ ਜਨਮ ਚ, ਚੱਕਰ ਚਾਹੇ ਇੱਥੋਂ ਹੀ ਬਿਉਂਤ ਰੱਖ ਕੇ ਪਾਇਆ। ਚੰਗੇ ਕੰਮ ਕਰਨੇ, ਦਾਨ ਕਰਨਾ, ਭਲਾਈ ਕਰਨੀ, ਅੱਗੇ ਨੂੰ ਸਾਨੂੰ ਚੰਗਾ ਸਮਾਂ ਆਵੇ, ਅਗਲੇ ਜਨਮ ਚ ਆਉਣ ਵਾਲਾ ਸਮਾਂ ਚੰਗਾ ਆਵੇ, ਇਹ ਤਾਂ ਚੱਕਰ ਹੈ। ਉਹ ਚੱਕਰ ਕੀ, ਇਹ ਚੱਕਰ ਹੈ। ਦੁੱਖ ਸੁੱਖ ਨੂੰ ਸਭ ਕਰਕੇ ਨਹੀਂ ਜਾਣਿਆ, ਦੁੱਖ ਸੁੱਖ ਨੂੰ ਸਭ ਕਰਕੇ ਜਾਣ ਕੇ ਚੱਕਰ ਚੋਂ ਬਾਹਰ ਨਿਕਲ, ਗੁਰਬਾਣੀ ਇਹ ਕਹਿੰਦੀ ਹੈ। ਸੰਸਾਰੀ ਦੁੱਖ ਨੂੰ ਦੁੱਖ ਨਾ ਮੰਨ, ਸੁੱਖ ਨੂੰ ਨਾ ਮੰਨ ਸੁੱਖ, ਚੱਕਰ ਚੋਂ ਬਾਹਰ ਨਿਕਲ। ਸੁਖੀਆਂ ਦਾ ਉਂਝ ਹੀ ਲੱਗਿਆ ਵੀ ਇਹੋ ਜਿਹੀ ਮੌਜ ਕਿਤੇ ਨਹੀਂ ਮਿਲਣੀ, ਚੱਕਰ ਚੋਂ ਬਾਹਰ ਨਹੀਂ ਨਿਕਲ ਲੋ। ਦੁਖੀ ਕਹਿੰਦੇ ਨੇ ਸੁੱਖ ਹੋ ਜਾਵੇ, ਚੱਕਰ ਦੀ ਛੱਡੋ ਤੁਸੀਂ, ਸੰਸਾਰ ਦੇ ਚੱਕਰ ਚ ਸੁੱਖ ਤਾਂ ਹੋਵੇ ਤਾਂ ਸੁੱਖ ਹੋ ਜੂ, ਫਿਰ ਬਾਹਰ ਦੇਖ ਲਓ ਨਿਕਲਣ ਦੀ ਗੱਲ, ਜਾਂ ਸੁੱਖ ਹੋ ਜੂ ਫਿਰ ਬਾਹਰ ਨਿਕਲਣਾ ਹੀ ਨਹੀਂ, ਨਿਕਲੂਗੇ ਦੁਖੀ ਹੋਇਆ ਹੈ ਬਾਹਰ। ਜਾਂ ਸੁੱਖ ਤਾਂ ਵਨਾ ਉਹਦੇ ਇੱਛਾ ਹੀ ਨਹੀਂ ਬਾਹਰ ਨਿਕਲਣ ਦੀ, ਫਿਰ ਸੁੱਖ ਜਿਹੜਾ ਸੁੱਖ ਸੰਸਾਰ ਭਾਲਦਾ ਫਿਰ ਚੱਕਰ ਚੋਂ ਬਾਹਰ ਕਿਉਂ ਨਿਕਲੂ, ਉਹ ਫਿਰ ਨਹੀਂ ਨਿਕਲਦਾ ਹੁੰਦਾ। ਇਸ ਕਰਕੇ ਦੁੱਖਦਾਰੂ ਹੈ, ਦੁੱਖ ਇਹ ਮਜਬੂਰ ਕਰੂ ਤੁਹਾਨੂੰ ਚੱਕਰ ਚੋਂ ਬਾਹਰ ਨਿਕਲੂ। ਵਰਨਾ ਦੁੱਖ ਦੀ ਸਲਾਹ ਬਣ ਸਕਦੀ ਹੈ ਕਿਸੇ ਦੀ ਚੱਕਰ ਚੋਂ ਬਾਹਰ ਨਿਕਲਣ, ਸੁੱਖ ਚ ਨਹੀਂ ਕਿਸੇ ਦੀ ਸਲਾਹ ਬਣਦੀ ਹੁੰਦੀ। ਸੁੱਖ ਦੇ ਸਲਾਹ ਉਹਦੀ ਬਣਦੀ ਹੈ ਜਿਹੜਾ ਚੱਕਰ ਨੂੰ ਸਮਝ ਲਵੇ, ਇਹਨੂੰ ਭਵ ਸਾਗਰ ਨੂੰ ਸਮਝ ਲਵੇ, ਇਹਨੂੰ ਅਗਰ ਸਾਗਰ ਸਮਝ ਲਵੇ ਵੀ ਕੀ ਹੈ। ਹਾਂਜੀ,
ਛਟਕਟ ਚੱਕਰ ਛਉ ਦਿਸਤਾ ਏ,
ਛਉ ਦਿਸਤਾ ਏ, ਛੇਵਾਂ ਪਾਸਿਆਂ ਦੀ ਦੌੜ ਹੈ, ਕਦੇ ਅੱਖਾਂ ਦੀ ਦੌੜ, ਕਦੇ ਕੰਨਾਂ ਦੀ ਦੌੜ, ਕਦੇ ਜੀਭ ਦੀ, ਦੇਖੋ ਭੁੱਖ ਲੱਗਦੀ ਹੈ।